ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਦੋਂ ਵਾਹਿਗੁਰੂ ਪ੍ਰਸੰਨ ਹੋਵੇ ਤੇ ਫਿਰ ਇਹ ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਵਸਾਉਂਦਾ ਹੈ।
ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਜਿਹੜੀ ਅੰਮ੍ਰਿਤ ਰੂਪ ਵਰਗੀ ਮਿੱਠੀ ਬਾਣੀ ਸਾਡੇ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦੀ ਹੈ। ਕਈ ਵਾਰੀ ਆਪਾਂ ਬਾਣੀ ਉੱਚੀ ਪੜ੍ਹਦੇ ਹਾਂ ਅਤੇ ਕਈ ਵਾਰੀ ਸੁਰਤ ਵਿੱਚ ਵੀ ਬਾਣੀ ਪੜ੍ਹੀ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਸ਼ਬਦ ਦਾ ਅਭਿਆਸ ਕਰਦਾ ਹੈ ਅਤੇ ਫਿਰ ਉਹਦੇ ਅੰਦਰੋਂ ਅੰਮ੍ਰਿਤ ਵਰਗੀ ਮਿੱਠੀ ਬਾਣੀ ਪ੍ਰਗਟ ਹੁੰਦੀ ਹੈ। ਗੁਰਮੁਖ ਆਖ ਸੁਣਾਵਣੇ ਆ ਅਤੇ ਫਿਰ ਉਹ ਗੁਰਮੁਖ ਵਿਅਕਤੀ ਪਹਿਲਾਂ ਬਾਣੀ ਉਹਦੇ ਅੰਦਰ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ ਤੇ ਫਿਰ ਉਹ ਆਖ ਆਪਣੇ ਮੁਖ ਤੋਂ ਵੀ ਉਚਾਰਨ ਕਰਕੇ ਸੁਣਾਉਂਦਾ ਹੈ।
ਆਪੇ ਕਰਤਾ ਆਪੇ ਭੁਗਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰਤਾ ਹੈ ਤੇ ਆਪ ਹੀ ਭੁਗਤਾ ਹੈ। ਕਰਤਾ ਦਾ ਅਰਥ ਹੈ ਕੰਮ ਕਰਨ ਵਾਲਾ ਤੇ ਭੁਗਤਾ ਦਾ ਅਰਥ ਹੈ ਕੀਤੇ ਕਰਮ ਦਾ ਫਲ ਭੋਗਣ ਵਾਲਾ। ਕਰਨ ਵਾਲਾ ਵੀ ਉਹ ਆਪ ਹੈ, ਕਰਮਾਂ ਨੂੰ ਕਰਨ ਵਾਲਾ ਵੀ ਉਹ ਆਪ ਹੈ ਤੇ ਕਰਮਾਂ ਦਾ ਫਲ ਭੋਗਣ ਵਾਲਾ ਵੀ ਆਪ ਹੈ।
ਬੰਧਨ ਤੋੜੇ ਸਦਾ ਹੈ ਮੁਕਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਬੰਧਨ ਤੋੜਦਾ ਹੈ। ਕਰਤਾ ਭੋਗਤਾ ਦੇ ਹਉਮੈ ਹੰਕਾਰ ਦੇ ਬੰਧਨ ਵੀ ਆਪ ਤੋੜਦਾ ਹੈ ਤੇ ਜਿਹਦੇ ਬੰਧਨ ਤੋੜ ਦੇਵੇ ਸਦਾ ਹੈ ਮੁਕਤਾ, ਉਹ ਫਿਰ ਹਮੇਸ਼ਾ ਲਈ ਆਪ ਮੁਕਤ ਹੋ ਜਾਂਦਾ ਹੈ।
ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਆਪ ਹਮੇਸ਼ਾ ਲਈ ਮੁਕਤ ਹੈ, ਉਹ ਕਦੇ ਬੰਧਨਾਂ ਵਿੱਚ ਆਉਣ ਵਾਲਾ ਹੀ ਨਹੀਂ, ਉਹ ਆਪਣੇ ਆਪ ਪਹਿਲਾਂ ਹੀ ਮੁਕਤ ਹੈ। ਆਪੇ ਅਲਖ ਲਿਖਾਵਣੇ ਆ, ਇਹ ਅਲੱਖ ਹੀ ਪਾਠ ਕਰਨਾ ਜਿੱਥੇ ਵੀ ਆਵੇ, ਅਲਖ ਨਹੀਂ, ਆਪੇ ਅਲੱਖ ਲਿਖਾਵਣੇ ਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੇ ਅਲੱਖ ਸਰੂਪ ਨੂੰ ਭਾਵ ਜਿਹੜਾ ਬੁੱਧੀ ਕਰਕੇ ਨਹੀਂ ਸਮਝਿਆ ਜਾਂਦਾ, ਉਸ ਅਲੱਖ ਸਰੂਪ ਨੂੰ ਆਪ ਹੀ ਲਿਖਾਵਣੇ ਆ ਲਿਖਾਉਂਦਾ, ਭਾਵ ਉਸਦਾ ਗਿਆਨ ਉਹਦੀ ਸਮਝ ਬਖਸ਼ਿਸ਼ ਕਰਦਾ ਹੈ।
ਆਪੇ ਮਾਇਆ ਆਪੇ ਛਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਸਰਵ ਵਿਆਪਕ ਹੈ, ਆਪ ਹੀ ਉਹ ਮਾਇਆ ਰੂਪ ਹੈ ਤੇ ਆਪ ਹੀ ਛਾਇਆ। ਉਸ ਮਾਇਆ ਦੇ ਛਾਇਆ ਦਾ ਅਰਥ ਹੈ ਪ੍ਰਭਾਵ ਨੂੰ ਵਰਤਾਉਣ ਵਾਲਾ ਹੈ, ਮਾਇਆ ਰੂਪ ਵੀ ਆਪ ਹੈ ਤੇ ਮਾਇਆ ਦੇ ਛਾਇਆ ਪ੍ਰਭਾਵ ਨੂੰ ਵਰਤਾਉਣ ਵਾਲਾ ਵੀ ਉਹ ਆਪ ਹੈ, ਅਥਵਾ ਉਹ ਆਪ ਹੀ ਮਾਇਆ ਹੈ ਤੇ ਆਪ ਹੀ ਛਾਇਆ ਅਵਿਦਿਆ ਰੂਪ ਹੈ।
ਆਪੇ ਮੋਹ ਸਭ ਜਗਤ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਮੋਹ ਸਭ ਜਗਤ ਪਾਇਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਹ ਜਿਹੜਾ ਮੋਹ ਰੂਪ ਸੰਸਾਰ ਹੈ ਇਹ ਵੀ ਸਾਰਾ ਉਸਨੇ ਆਪ ਹੀ ਪੈਦਾ ਕੀਤਾ ਹੈ, ਅਥਵਾ ਆਪੇ ਮੋਹ ਸਭ ਜਗਤੋਂ ਪਾਇਆ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹੜਾ ਮੋਹ ਹੈ ਮੋਹ ਤੋਂ ਹੀ ਸਾਰਾ ਸੰਸਾਰ ਪੈਦਾ ਕੀਤਾ, ਕਿਉਂਕਿ ਇੱਕ ਮੋਹ ਇੱਕ ਐਸੀ ਚੀਜ਼ ਹੈ, ਇਸ ਮੋਹ ਦਾ ਬੱਝਿਆ ਹੋਇਆ ਜੀਵ ਹਮੇਸ਼ਾ ਲਈ ਕਈ ਜੂਨਾਂ 'ਤੇ ਜਨਮ ਧਾਰਨ ਕਰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਨੇ ਪਹਿਲਾ ਅਰਥ ਵੀ ਮੋਹ ਰੂਪੀ ਸੰਸਾਰ ਸਾਰਾ ਉਸਨੇ ਆਪ ਹੀ ਪੈਦਾ ਕੀਤਾ ਹੈ, ਅਥਵਾ ਮਾਇਆ ਦੇ ਮੋਹ ਤੋਂ ਸਾਰਾ ਸੰਸਾਰ ਪੈਦਾ ਕੀਤਾ ਹੈ।
ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਗੁਣਾਂ ਦਾ ਦਾਤਾ ਹੈ ਤੇ ਗੁਣ ਗਾਵੇ ਤੇ ਆਪ ਹੀ ਪਾਈ ਉਹ ਗੁਣ ਗਾਉਂਦਾ ਹੈ, ਗੁਣਾਂ ਦਾ ਦਾਤਾ ਵੀ ਉਹ ਹੈ, ਕਿਉਂਕਿ ਸਤਿਗੁਰੂ ਨੇ ਜਪਜੀ ਸਾਹਿਬ ਬਾਣੀ ਵਿੱਚ ਲਿਖਿਆ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਏ ਕਰੇ। ਉਹ ਵਾਹਿਗੁਰੂ ਆਪ ਹੀ ਗੁਣਾਂ ਦਾ ਦਾਤਾ ਹੈ ਤੇ ਆਪ ਹੀ ਉਹ ਗੁਣ ਗਾਉਂਦਾ ਹੈ, ਆਪੇ ਆਖ ਸੁਣਾਵਣਿਆ ਤੇ ਆਪ ਹੀ ਪਾਈ ਹੋਰਾਂ ਨੂੰ ਵੀ ਆਖ ਮੁਖ ਤੋਂ ਉਚਾਰਨ ਕਰਕੇ ਸੁਣਾਵਣਿਆ ਸੁਣਾਉਂਦਾ ਹੈ।
ਆਪੇ ਕਰੇ ਕਰਾਏ ਆਪੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਉਹ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਤੇ ਆਪ ਹੀ ਕਰਾਉਂਦਾ। ਇਹਦਾ ਮਤਲਬ ਇਹ ਹੈ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਕੁਝ ਕੰਮ ਐਸੇ ਨੇ ਜਿਹੜੇ ਕੰਮ ਮਨੁੱਖ ਆਪ ਕਰ ਸਕਦਾ ਅਤੇ ਦੂਸਰੇ ਤੋਂ ਨਹੀਂ ਕਰਵਾ ਸਕਦਾ। ਕਈ ਵਾਰੀ ਸਾਡੇ ਕਈ ਘਰੇਲੂ ਕੰਮ ਵੀ ਐਸੇ ਹੁੰਦੇ ਨੇ ਅਤੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਕੰਮ ਤੇਰੇ ਕੋਲ ਨਹੀਂ ਹੋਣਾ, ਮੈਨੂੰ ਹੀ ਕਰਨਾ ਪੈਣਾ। ਕਈ ਕੰਮ ਐਸੇ ਨੇ ਜਿਹੜੇ ਅਸੀਂ ਆਪ ਕਰ ਸਕਦੇ ਹਾਂ ਅਤੇ ਦੂਜਿਆਂ ਤੋਂ ਨਹੀਂ ਕਰਵਾ ਸਕਦੇ। ਕਈ ਕੰਮ ਇਹੋ ਜਿਹੇ ਨੇ ਅਸੀਂ ਆਪ ਹੀ ਨਹੀਂ ਕਰ ਸਕਦੇ, ਉਹ ਦੂਜਿਆਂ ਤੋਂ ਹੀ ਕਰਵਾਉਣੇ ਪੈਂਦੇ ਨੇ। ਕਿਉਂਕਿ ਜਿਹੜਾ ਕਿਸੇ ਕੰਮ ਦਾ ਕੋਈ ਮਾਹਰ ਹੁੰਦਾ, ਕੋਈ ਕਿਸੇ ਕੰਮ ਦਾ ਮਿਸਤਰੀ ਹੁੰਦਾ, ਔਰ ਉਹਦੇ ਕੋਲ ਵੀ ਉਹ ਕੰਮ ਕਰਵਾਉਣੇ ਪੈਂਦੇ ਨੇ। ਪਰ ਸਤਿਗੁਰੂ ਕਹਿੰਦੇ ਵਾਹਿਗੁਰੂ ਪਰਮੇਸ਼ੁਰ ਵਿੱਚ ਇਹ ਦੋਵੇਂ ਗੁਣ ਨੇ, ਉਹ ਆਪ ਹੀ ਕਰ ਵੀ ਸਕਦਾ ਹੈ ਅਤੇ ਕਰਵਾ ਵੀ ਸਕਦਾ। ਉਹਦੀ ਮਰਜ਼ੀ ਹੈ, ਚਾਹੇ ਆਪ ਕਰ ਲਵੇ ਅਤੇ ਚਾਹੇ ਦੂਸਰੇ ਪਾਸੋਂ ਕਰਵਾ ਦੇਵੇ। ਇਹ ਸ਼ਕਤੀ ਵਾਹਿਗੁਰੂ ਦੇ ਵਿੱਚ ਹੈ।
ਆਪੇ ਥਾਪ ਥਾਪੇ ਆਪੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੀ ਸ੍ਰਿਸ਼ਟੀ ਦਾ ਥਾਪ ਦਾ ਅਰਥ ਹੈ ਨਿਰਮਾਣ ਕਰਦਾ ਤੇ ਆਪ ਹੀ ਉਹ ਥਾਪੀ ਉਸਨੂੰ ਨਾਸ ਕਰ ਦਿੰਦਾ ਹੈ।
ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੈ ਲਾਵਣੀਆਂ।
ਹੁਣ ਵਾਹਿਗੁਰੂ ਦੇ ਸਨਮੁਖ ਇਹ ਪੰਕਤੀ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਹੁਕਮ ਤੋਂ ਬਾਹਰ, ਤੁਹਾਡੀ ਨਜ਼ਰ ਤੋਂ ਬਾਹਰ, ਤੁਹਾਡੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਤੂੰ ਆਪੇ ਕਾਰੈ ਲਾਵਣੀਆਂ, ਤੁਸਾਂ ਆਪ ਹੀ ਸਾਰੇ ਜੀਵਾਂ ਨੂੰ ਰਚ ਕੇ ਤੇ ਸਿਰਬ ਸਿਰ ਸਾਰਿਆਂ ਨੂੰ ਕਾਰ ਦੇ ਵਿੱਚ, ਧੰਦਿਆਂ ਦੇ ਵਿੱਚ ਲਾਇਆ ਹੋਇਆ ਹੈ।
ਆਪੇ ਮਾਰੇ ਆਪ ਜੀਵਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਨਪੁਰਖ ਦੇ ਵਿੱਚ ਹੀ ਫਰਮਾਉਂਦੇ ਨੇ ਤੇ ਉਸ ਵਾਹਿਗੁਰੂ ਪਰਮੇਸ਼ਰ ਆਪ ਹੀ ਮਾਰੇ, ਆਪ ਹੀ ਸਾਰੇ ਜੀਵਾਂ ਨੂੰ ਮਾਰਦਾ ਹੈ ਤੇ ਆਪ ਹੀ ਜੀਵਾਏ ਤੇ ਫਿਰ ਉਹਨਾਂ ਨੂੰ ਜੀਵ ਆਉਂਦਾ ਹੈ। ਕਈ ਵਾਰੀ ਐਸੀਆਂ ਵੀ ਅਸਚਰਜ ਘਟਨਾਵਾਂ ਘਟਦੀਆਂ ਨੇ ਤੇ ਕਈ ਵਾਰੀ ਆਦਮੀ ਮਰ ਜਾਂਦਾ ਹੈ ਅਤੇ ਫਿਰ ਉਹ ਮਰ ਕੇ ਜਿਉਂਦਾ ਵੀ ਹੋ ਜਾਂਦਾ। ਇਹ ਵੀ ਕੁਦਰਤ ਦੀ ਇੱਕ ਖੇਡ ਹੈ। ਇਹ ਕਦੇ ਕਦੇ ਕੋਈ ਨਾ ਕੋਈ ਐਸਾ ਕ੍ਰਿਸ਼ਮਾ ਹੋ ਜਾਂਦਾ। ਵਾਹਿਗੁਰੂ ਆਪ ਹੀ ਮਾਰਦਾ ਅਤੇ ਆਪ ਹੀ ਜੀਵਾਏ ਜੀਵਾਲ ਦਿੰਦਾ। ਜਾਂ ਇਹਦਾ ਦੂਸਰਾ ਅਰਥ ਇਉਂ ਹੈ, ਆਪੇ ਮਾਰੇ, ਵਾਹਿਗੁਰੂ ਆਪ ਹੀ ਪਾਈ ਸਾਰੇ ਜੀਵਾਂ ਨੂੰ ਮਾਰਦਾ ਹੈ ਅਤੇ ਆਪ ਜੀਵਾਏ ਅਤੇ ਫਿਰ ਉਹਨਾਂ ਨੂੰ ਨਵਾਂ ਸਰੀਰ ਦੇ ਕੇ, ਨਵਾਂ ਜਨਮ ਦੇ ਕੇ ਫਿਰ ਦੁਬਾਰਾ ਜੀਵਨ ਦੇ ਦਿੰਦਾ। ਅਥਵਾ ਆਪੇ ਮਾਰੇ ਆਪ ਜੀਵਾਏ, ਇਹ ਇੱਕ ਸਿਧਾਂਤਕ ਅਰਥ ਹੈ। ਉਹ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਜੀਵਤ ਭਾਵ ਤੋਂ ਮਾਰਦਾ ਹੈ ਤੇ ਆਪ ਹੀ ਉਹਨਾਂ ਨੂੰ ਆਤਮਕ ਜੀਵਨ ਦੇ ਵਿੱਚ ਜੀਵਾਲਦਾ ਹੈ।
ਆਪੇ ਮੇਲੇ ਮੇਲ ਮਿਲਾਏ,
ਉਹ ਵਾਹਿਗੁਰੂ ਆਪ ਹੀ ਪਾਈ ਆਪਣੇ ਨਾਲ ਮੇਲਦਾ। ਕਿਵੇਂ ਮੇਲਦਾ ਹੈ? ਮੇਲ ਮਿਲਾਏ, ਪਹਿਲਾਂ ਗੁਰੂ ਦੇ ਮੇਲ ਵਿੱਚ ਮਿਲਾ ਕੇ ਫਿਰ ਆਪਣੇ ਨਾਲ ਮੇਲ ਲੈਂਦਾ ਹੈ।
ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਵੀ ਉਸ ਅਕਾਲ ਪੁਰਖ ਦੀ ਸੇਵਾ ਕਰਕੇ ਅਸਾਂ ਤੇ ਸਦਾ ਸੁਖ ਪਾਇਆ, ਸਦੈਵੀ ਸੁਖ, ਅਵਿਨਾਸ਼ੀ ਸੁਖ ਪ੍ਰਾਪਤ ਕਰ ਲਿਆ ਹੈ। ਗੁਰਮੁਖ ਸਹਿਜ ਸਮਾਵਣੇ ਆ, ਕਿਉਂਕਿ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਹਮੇਸ਼ਾ ਲਈ, ਸਹਿਜ ਦਾ ਅਰਥ ਹੈ ਜੋ ਤੁਰਿਆ ਅਵਸਥਾ ਹੈ, ਆਤਮਕ ਅਡੋਲ ਅਵਸਥਾ ਹੈ, ਉਹਦੇ ਵਿੱਚ ਲੀਨ ਹੋਇਆ ਰਹਿੰਦਾ ਔਰ ਉੱਥੇ ਫਿਰ ਆਨੰਦ ਹੀ ਆਨੰਦ ਰਹਿੰਦਾ ਹੈ।
ਆਪੇ ਉੱਚਾ ਉੱਚੋ ਹੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਾਈ ਆਪ ਸਭ ਤੋਂ ਉੱਚਾ ਹੈ। ਹੁਣ ਹੀ ਉੱਚਾ ਨਹੀਂ, ਉੱਚੋ ਹੋਈ ਗਾਂ ਵਾਸਤੇ ਵੀ ਉਹਨੇ ਉੱਚਾ ਹੋਣਾ। ਇਹਦਾ ਮਤਲਬ ਇਹ ਹੈ, ਹੁਣ ਕਈ ਜਿਵੇਂ ਹੁਣ ਦੁਨੀਆਂ ਦੇ ਵਿੱਚ ਕਈ ਆਪਣੇ ਆਪ ਨੂੰ ਬਹੁਤ ਉੱਚਾ ਗਿਣਦੇ ਨੇ ਬਈ ਅਸੀਂ ਬਹੁਤ ਵੱਡੇ ਅਮੀਰ ਹਾਂ, ਪਰ ਕੱਲ੍ਹ ਨੂੰ ਕੋਈ ਹੋਰ ਉਹਨਾਂ ਦੇ ਨਾਲੋਂ ਵੱਧ ਉੱਚਾ ਹੋ ਜਾਂਦਾ, ਹੋਰ ਵੱਧ ਕੋਈ ਅਮੀਰ ਬਣ ਜਾਂਦਾ। ਪਰ ਇਸ ਤਰ੍ਹਾਂ ਵਾਹਿਗੁਰੂ ਦਾ ਕੋਈ ਮੁਕਾਬਲਾ ਨਹੀਂ। ਆਪੇ ਉੱਚਾ ਉੱਚੋ ਹੋਇਓ, ਵਾਹਿਗੁਰੂ ਆਪ ਸਭ ਤੋਂ ਉੱਚਾ ਹੈ ਤੇ ਉਹਦਾ ਮੁਰਾਦਬਾ ਹਮੇਸ਼ਾ ਉੱਚਾ ਹੀ ਰਹਿੰਦਾ ਤੇ ਉੱਚਾ ਹੀ ਰਹੇਗਾ।
ਆਪ ਵਿਖਾਲੇ ਸੋ ਵੇਖੈ ਕੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਜਿਸ ਨੂੰ ਵਾਹਿਗੁਰੂ ਆਪ ਹੀ ਆਪਣੇ ਸਰੂਪ ਦੇ ਬਾਰੇ ਦਿਖਾਵੇ ਤੇ ਫਿਰ ਹੀ ਕੋਈ ਉਸਨੂੰ ਵੇਖ ਸਕਦਾ ਹੈ। ਭਾਵ ਅਸੀਂ ਆਪਣੀ ਮਰਜ਼ੀ ਦੇ ਨਾਲ ਅਤੇ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਅਸੀਂ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਤੱਕ ਸਕਦੇ। ਨਾਨਕ ਸੇ ਅੱਖੜੀਆਂ ਬੇਅੰਨ ਜਿਨੇ ਡਸੰਦੋ ਮਾਂ ਪਿਰੀ, ਅਤੇ ਜਦੋਂ ਵਾਹਿਗੁਰੂ ਕਿਰਪਾ ਕਰੇ ਸਾਨੂੰ ਪਰੋਖ ਅਤੇ ਅਪਰੋਖਸ਼ ਗਿਆਨ ਦੇ ਨੇਤਰ ਅਥਵਾ ਸੁਰਤੀ ਸਿਮਰਤੀ ਦੀਆਂ ਅੱਖਾਂ ਅਤੇ ਜਾਂ ਵੈਰਾਗ ਅਤੇ ਵਿਵੇਕ ਦੇ ਚਕਸ਼ੂ ਜਦੋਂ ਦੇ ਦਿੰਦਾ ਹੈ ਤੇ ਫਿਰ ਉਹਦੇ ਦੀਦਾਰ ਹੁੰਦੇ ਹਨ।
ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾ ਲੈਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਮ ਵਸੈ ਘਟ ਅੰਤਰ, ਵੀ ਜਦੋਂ ਕਿਸੇ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤੇ ਆਪੇ ਵੇਖ, ਤੇ ਫਿਰ ਉਹ ਪਹਿਲਾਂ ਆਪ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖਦੇ। ਪਰ ਨਾਲ ਸਤਿਗੁਰੂ ਮਹਾਰਾਜ ਨੇ ਇਹ ਕੰਡੀਸ਼ਨ ਰੱਖ ਦਿੱਤੀ ਵੀ ਜਦੋਂ ਕਿਸੇ ਦੇ ਹਿਰਦੇ ਵਿੱਚ ਨਾਮ ਵਸ ਜਾਵੇ, ਜਦੋਂ ਕਿਸੇ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਫਿਰ ਉਹ ਉਸ ਵਾਹਿਗੁਰੂ ਨੂੰ ਆਪਣੇ ਅੰਦਰੋਂ ਵੇਖਦਾ ਤੇ ਉਹਨੂੰ ਵੇਖ ਕੇ ਵਿਖਾਲਣਿਆ। ਫਿਰ ਹੋਰ ਜਿਹੜੇ ਜਗਿਆਸੂ ਜਨ ਉਹਦੇ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਵੀ ਦਿਖਾ ਦਿੰਦਾ ਬਈ ਤੁਸੀਂ ਵੀ ਇਸ ਤਰ੍ਹਾਂ ਅਭਿਆਸ ਕਰੋ, ਸਿਮਰਨ ਕਰੋ, ਜਦੋਂ ਤੁਹਾਡੇ ਹਿਰਦੇ ਵਿੱਚ ਨਾਮ ਵਸੇਗਾ ਤੇ ਤੁਹਾਨੂੰ ਵੀ ਦੀਦਾਰ ਹੋ ਜਾਣਗੇ। ਇਸ ਢੰਗ ਦੇ ਨਾਲ ਉਹ ਪਹਿਲਾਂ ਆਪ ਵੇਖਦਾ ਫਿਰ ਦੂਜਿਆਂ ਨੂੰ ਦਿਖਾਉਂਦਾ। ਆ ਨਿਰੰਕਾਰੀਆਂ ਵਾਂਗੂ, ਨਰਕਧਾਰੀਆਂ ਵਾਂਗੂ ਇਹ ਨਹੀਂ ਵੀ ਦੋ ਹੱਥਾਂ ਦੇ ਵਿਚਕਾਰ ਕਹਿਣਾ ਵੀ ਲਓ ਜੀ ਆਹ ਨਿਰੰਕਾਰ ਹੈ, ਆਕਾਸ਼ ਨੂੰ ਕਹਿਣਾ ਇਹ ਨਿਰਾਕਾਰ ਹੈ ਵੀ ਇਹੀ ਰੱਬ ਹੈ, ਅਸੀਂ ਉਹ ਰੱਬ ਨੂੰ ਦਿਖਾਉਂਦੇ ਹਾਂ। ਇਹੋ ਜਿਹੀ ਉਹ ਵਹਿਮ ਅਤੇ ਪਖੰਡ ਅਤੇ ਕੂੜ ਪ੍ਰਚਾਰ ਨਹੀਂ ਕਰਦੇ, ਉਹ ਅਮਲੀ ਰੂਪ ਦੇ ਵਿੱਚ ਪਹਿਲਾਂ ਆਪ ਸਿਮਰਨ ਕਰਕੇ ਉਸ ਵਾਹਿਗੁਰੂ ਨੂੰ ਵੇਖਦੇ ਨੇ ਅਤੇ ਫਿਰ ਭਾਈ ਉਹ ਦੂਜਿਆਂ ਨੂੰ ਵੀ ਵਿਖਾਉਂਦੇ ਨੇ। ਇਹਦੇ ਉੱਤੇ ਇੱਕ ਛੋਟੀ ਜਿਹੀ ਉਦਾਹਰਣ ਚੇਤੇ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਇੱਕ ਗੜਵਈ ਸਨ, ਭਾਈ ਕਰਤਾਰ ਸਿੰਘ ਜੀ ਖਡਿਆਲ। ਔਰ ਕਹਿੰਦੇ ਨੇ ਇੱਕ ਵਾਰ ਮਹਾਂਪੁਰਖਾਂ ਨੇ ਉਹਨਾਂ ਨੂੰ ਇਹ ਬਚਨ ਕੀਤਾ, ਕਹਿਣ ਲੱਗੇ ਵੀ ਤੂੰ ਸੇਵਾ ਕਰਦਾ, ਤੇਰੇ ਮਨ ਦੀ ਕੋਈ ਇੱਛਾ ਕੋਈ ਫੁਰਨਾ ਹੈ? ਉਹ ਕਹਿਣ ਲੱਗਾ ਨਹੀਂ ਮਹਾਰਾਜ, ਮੇਰੇ ਮਨ ਦੇ ਵਿੱਚ ਕੋਈ ਫੁਰਨਾ ਨਹੀਂ, ਕੋਈ ਇੱਛਾ ਨਹੀਂ। ਮਹਾਂਪੁਰਖ ਕਹਿਣ ਲੱਗੇ ਜੇ ਕੋਈ ਹੈ ਇੱਛਾ ਤਾਂ ਮੰਗ ਲੈ। ਕਹਿੰਦਾ ਨਹੀਂ ਮਹਾਰਾਜ, ਮੇਰੇ ਮਨ ਦੇ ਵਿੱਚ ਕੋਈ ਇੱਛਾ ਨਹੀਂ। ਮਹਾਂਪੁਰਖ ਪ੍ਰਸੰਨ ਹੋਏ, ਕਹਿਣ ਲੱਗੇ ਅੱਛਾ ਫਿਰ ਤੇਰਾ ਇਹੀ ਜਨਮ ਹੈ, ਹੁਣ ਤੈਨੂੰ ਦੁਬਾਰਾ ਮੁੜ ਕੇ ਜਨਮ ਨਹੀਂ ਮਿਲੇਗਾ। ਉਹ ਬੜਾ ਹੈਰਾਨ ਹੋਇਆ ਅਤੇ ਬੜਾ ਖੁਸ਼ ਵੀ ਹੋਇਆ। ਕੁਝ ਦਿਨਾਂ ਤੋਂ ਬਾਅਦ ਭਾਈ ਕਰਤਾਰ ਸਿੰਘ ਨੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦਾ ਮਹਾਰਾਜ ਵੀ ਤੁਸੀਂ ਕਥਾ 'ਚ ਇੱਕ ਵਾਰ ਇਹ ਬਚਨ ਕੀਤਾ ਸੀ ਵੀ ਜਿਹਨੂੰ ਇੱਕ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਹੋ ਜਾਣ ਆਪੇ ਵੇਖ ਵਿਖਾਲਣੇ ਆ, ਫਿਰ ਉਹਦਾ ਜਨਮ ਮਰਨ ਕੱਟਿਆ ਜਾਂਦਾ, ਅਤੇ ਮੈਨੂੰ ਤਾਂ ਦਰਸ਼ਨ ਨਹੀਂ ਹੋਏ ਅਤੇ ਮੇਰਾ ਜਨਮ ਮਰਨ ਕਿਵੇਂ ਕੱਟਿਆ ਗਿਆ, ਇਹਦੇ ਬਾਰੇ ਮੈਨੂੰ ਕਿਵੇਂ ਵਿਸ਼ਵਾਸ ਹੋਵੇ, ਮੈਨੂੰ ਕਿਵੇਂ ਤਸੱਲੀ ਹੋਵੇ? ਤਾਂ ਕਹਿੰਦੇ ਨੇ ਪਹਿਲਾਂ ਤਾਂ ਮਹਾਂਪੁਰਖ ਉਦਾੜ ਕੇ ਉਹਦੇ ਮਗਰ ਪਏ, ਕਹਿਣ ਲੱਗੇ ਹੁਣ ਗੁਰੂ ਮਹਾਰਾਜ ਦੇ ਦਰਸ਼ਨ ਸਾਡੀ ਮੁੱਠੀ ਵਿੱਚ ਫੜੇ ਹੋਏ ਨੇ, ਕੋਈ ਕਮਾਈ ਕਰਦਾ, ਸਤਿਗੁਰੂ ਦੀ ਮੌਜ ਹੁੰਦੀ ਹੈ ਦਰਸ਼ਨ ਦੇਣ ਜਾਂ ਨਾ ਦੇਣ। ਪਰ ਉਹ ਕਹਿਣ ਲੱਗਾ ਵੀ ਮੈਂ ਆਪਣੇ ਮਨ ਵਿੱਚ ਇਹ ਨਿਸ਼ਚਾ ਧਾਰਨ ਕੀਤਾ ਹੋਇਆ ਸੀ ਵੀ ਮਹਾਂਪੁਰਖ ਜ਼ਰੂਰ ਕਿਰਪਾ ਕਰਨਗੇ, ਅਤੇ ਮੈਂ ਭੋਰਾ ਵੀ ਉਹਨਾਂ ਦੇ ਕਿਸੇ ਬਚਨ ਦਾ, ਚਾਹੇ ਗੁੱਸੇ ਵਿੱਚ ਆਖੇ ਅਤੇ ਮੈਂ ਭੋਰਾ ਵੀ ਗੁੱਸਾ ਨਹੀਂ ਮਹਿਸੂਸ ਕੀਤਾ। ਅਤੇ ਫਿਰ ਇੱਕ ਦਿਨ ਮਹਾਂਪੁਰਖ ਪ੍ਰਸੰਨ ਹੋਏ, ਅਖੰਡ ਪਾਠ ਰੱਖਿਆ ਹੋਇਆ ਸੀ, ਅੱਧੀ ਕੁ ਰਾਤ ਨੂੰ ਉੱਠੇ ਅਤੇ ਕਹਿਣ ਲੱਗੇ ਕਰਤਾਰ ਸਿੰਘ ਉੱਠ। ਉਹ ਵੀ ਉੱਠ ਖੜਾ ਹੋਇਆ ਅਤੇ ਮਹਾਂਪੁਰਖ ਜਿੱਥੇ ਅਖੰਡ ਪਾਠ ਕਮਰੇ ਵਿੱਚ ਚੱਲ ਰਿਹਾ ਸੀ ਉੱਥੇ ਉਸਨੂੰ ਲੈ ਗਏ ਚਰਨ ਧੋਤੇ, ਅਤੇ ਪਹਿਰੇਦਾਰ ਨੂੰ ਕਹਿ ਦਿੱਤਾ ਤੂੰ ਬਾਹਰ ਖੜਾ ਰਵੇਂ, ਇੱਕ ਘੰਟਾ ਨਾ ਕੋਈ ਅੰਦਰ ਆਵੇ ਅਤੇ ਨਾ ਕਿਸੇ ਨੂੰ ਤੂੰ ਅੰਦਰ ਆਉਣ ਹੀ ਦੇਣਾ ਹੈ, ਤੂੰ ਵੀ ਬਾਹਰ ਖੜਨਾ। ਭਾਈ ਕਰਤਾਰ ਸਿੰਘ ਨੂੰ ਜਪਜੀ ਸਾਹਿਬ ਜੀ ਦੀ ਰੌਲ 'ਤੇ ਬਿਠਾ ਦਿੱਤਾ ਅਤੇ ਆਪ ਮਹਾਂਪੁਰਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਰੌਲ 'ਤੇ ਬੈਠ ਗਏ। ਉਹਨਾਂ ਦੇ ਦੱਸਣ ਦੇ ਮੁਤਾਬਕ ਜਦੋਂ 15-20 ਮਿੰਟ ਹੋਏ ਅਤੇ ਮੈਂ ਵੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸਾਂ ਅਤੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੀ ਰੌਲ ਲਾ ਰਹੇ ਸਨ, ਇੱਕਦਮ ਉਸ ਕਮਰੇ ਦੇ ਵਿੱਚ ਇੰਨਾ ਪ੍ਰਕਾਸ਼, ਇੰਨਾ ਚਾਨਣ, ਬਸ ਨੂਰ ਹੀ ਨੂਰ, ਜਿਵੇਂ ਸੂਰਜ ਚੜ੍ਹ ਗਿਆ ਹੋਵੇ ਇਸ ਤਰ੍ਹਾਂ ਚਾਨਣ ਹੋਇਆ। ਇੱਕ ਵਾਰੀ ਦੇਖ ਕੇ ਮੈਂ ਵੀ ਹੈਰਾਨ ਹੋਇਆ ਅਤੇ ਅਖੀਰ ਕੁਛ ਸਮਾਂ ਇਹ ਨਜ਼ਾਰਾ ਇਸੇ ਤਰ੍ਹਾਂ ਹੀ ਨਜ਼ਰ ਆਉਂਦਾ ਰਿਹਾ। ਕੁਛ ਸਮੇਂ ਤੋਂ ਬਾਅਦ ਫਿਰ ਇਹ ਸਾਰਾ ਕੁਛ ਅਲੋਪ ਹੋਇਆ। ਉਦੋਂ ਤੱਕ ਸਮਾਂ ਵੀ ਪੂਰਾ ਹੋ ਚੁੱਕਿਆ ਸੀ। ਪਹਿਰੇਦਾਰ ਨੇ ਪਾਠੀ ਸਿੰਘਾਂ ਨੂੰ ਇਸ਼ਾਰਾ ਕੀਤਾ, ਉਹਨਾਂ ਨੇ ਮਹਾਂਪੁਰਖਾਂ ਨੂੰ ਛੱਡ ਦਿੱਤਾ ਅਤੇ ਨਾਲ ਮੈਨੂੰ ਵੀ ਦੂਸਰੀ ਰੌਲ ਵਾਲੇ ਨੇ ਛੱਡ ਦਿੱਤਾ। ਅਤੇ ਜਦੋਂ ਮੈਂ ਬਾਹਰ ਆਇਆ ਤਾਂ ਮੈਂ ਬੜਾ ਖੁਸ਼, ਬੜੀ ਮਸਤੀ, ਬਸ ਮੈਨੂੰ ਤਾਂ ਆਨੰਦ ਹੀ ਆਨੰਦ, ਸਭ ਕੁਛ ਹੀ ਭੁੱਲ ਗਿਆ, ਬਸ ਮੈਂ ਹੱਸੀ ਜਾਇਆ ਕਰਾਂ। ਅਤੇ ਇੱਕ ਦਿਨ ਮਹਾਂਪੁਰਖ ਕਹਿਣ ਲੱਗੇ, ਪਹਿਲਾਂ ਤਾਂ ਕਹਿੰਦਾ ਸੀ ਵੀ ਮੈਨੂੰ ਦਰਸ਼ਨ ਕਰਵਾਓ, ਮੈਨੂੰ ਦਰਸ਼ਨ ਕਰਵਾਓ, ਅਤੇ ਹੁਣ ਮਾੜੀ ਜੀ ਵੀ ਝਲਕ ਨਹੀਂ ਚੱਲੀ ਜਾਂਦੀ ਇਹ ਬਚਨ ਕਹਿ ਕੇ। ਅਤੇ ਫਿਰ ਉਸ ਵੇਲੇ ਉਸਨੂੰ ਸ਼ਾਂਤ ਕਰ ਦਿੱਤਾ। ਅਤੇ ਫਿਰ ਕੁਛ ਸਮੇਂ ਤੋਂ ਬਾਅਦ ਮਹਾਂਪੁਰਖਾਂ ਨੇ ਆਖਿਆ, ਭਾਈ ਕਰਤਾਰ ਸਿੰਘ, ਤੇਰੇ ਮਨ ਦੇ ਵਿੱਚ ਇਹ ਫੁਰਨਾ ਹੋਇਆ ਸੀ ਬਈ ਮਹਾਂਪੁਰਖ ਮੈਨੂੰ ਸਤਿਗੁਰੂ ਦੇ ਦਰਸ਼ਨ ਕਰਵਾਉਣ, ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਤ ਰੂਪ ਹਨ, ਇਸ ਲਈ ਤੈਨੂੰ ਜੋਤ ਰੂਪ ਦੇ ਦਰਸ਼ਨ ਕਰਵਾਏ ਨੇ, ਆਪੇ ਵੇਖ ਵਿਖਾ ਲੈਣੇ ਆ, ਪਰ ਇਹ ਹੁਣ ਤੂੰ ਗਾਹ ਨਾ ਕਿਸੇ ਨੂੰ ਬਚਨ ਦੱਸੀ, ਕਿਉਂਕਿ ਜਿੰਨੇ ਵੀ ਪਹੁੰਚੇ ਹੋਏ ਮਹਾਂਪੁਰਖ ਹੁੰਦੇ ਨੇ ਉਹ ਹਮੇਸ਼ਾ ਲਈ ਗੁਪਤ ਰਹਿਣਾ ਪਸੰਦ ਕਰਦੇ ਨੇ। ਹੁਣ ਜੀ ਖੁਦਾਏ ਦੇ ਭੇਤ ਨਾ ਕਿੱਸਾ ਦੇਣ, ਜਿੰਨੇ ਕੋਈ ਰੱਬ ਦੇ ਨੇੜੇ ਹੁੰਦੇ ਨੇ ਉਹ ਖਾਮੋਸ਼ ਰਹਿੰਦੇ ਨੇ, ਮਸਤ ਰਹਿੰਦੇ ਨੇ, ਅਤੇ ਫਿਰ ਉਹਨਾਂ 'ਤੇ ਕਿਰਪਾ ਇੰਨੀ ਹੁੰਦੀ ਹੈ ਅਤੇ ਉਹ ਜਿਹਨੂੰ ਮਰਜ਼ੀ ਦਿਖਾ ਵੀ ਸਕਦੇ ਨੇ, ਸਤਿਗੁਰੂ ਦੇ ਅਕਾਲ ਪੁਰਖ ਦੇ ਦਰਸ਼ਨ ਵੀ ਕਰਵਾ ਸਕਦੇ ਨੇ। ਇਹ ਅਸਲੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਐਸੀ ਅਵਸਥਾ ਹੁੰਦੀ ਹੈ।
ਮਾਜ ਮਹਿਲਾ ਤੀਜਾ, ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਮਾਝ ਰਾਗ ਦੇ ਅੰਦਰ ਫਿਰ ਗੁਰਮੁਖਾਂ ਦੀ ਹੀ ਮਹਿਮਾ ਉਚਾਰਨ ਕਰ ਰਹੇ ਹਨ। ਹਉ ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ, ਰਹਾਉ ਐ ਪਿਆਰੇ ਜੀਓ, ਮੈਂ ਬਲਿਹਾਰ ਜਾਣਾ ਹਾਂ, ਮੈਂ ਸਦਕੇ ਜਾਣਾ ਹਾਂ, ਜੋ ਜਗ ਦੇ ਜੀਵਨ ਨੂੰ, ਜਗ ਦਾ ਜੀਵਨ ਕੀ ਅਕਾਲ ਪੁਰਖ ਹੈ, ਉਹਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ। ਹਰ ਜਗ ਜੀਵਨ ਨਿਰਭਉ ਦਾਤਾ, ਉਹ ਵਾਹਿਗੁਰੂ ਜਗ ਦਾ ਜੀਵਨ ਸਰੂਪ ਹੈ ਅਤੇ ਨਿਰਭਉ ਹਰ ਤਰ੍ਹਾਂ ਦੇ ਡਰ ਪੈ ਤੋਂ ਰਹਿਤ ਹੈ ਅਤੇ ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਦਾਤਾ ਹੈ। ਗੁਰਮਤਿ ਸਹਿਜ ਸਮਾਵਣਿਆ, ਅਤੇ ਗੁਰਮੁਖ ਵਿਅਕਤੀ ਗੁਰਮਤਿ ਨੂੰ, ਗੁਰੂ ਦੀ ਮਤ ਨੂੰ ਧਾਰਨ ਕਰਕੇ ਅਤੇ ਗੁਰੂ ਸ਼ਬਦ ਦੀ ਕਮਾਈ ਕਰਕੇ ਸਹਿਜ ਸਮਾਵਣਿਆ, ਅਤੇ ਫਿਰ ਉਹ ਸਹਿਜ ਗਿਆਨ ਸਰੂਪ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਉਹ ਵਾਹਿਗੁਰੂ ਹੈ ਕਿੱਥੇ? ਤਾਂ ਹਜ਼ੂਰ ਕਹਿੰਦੇ, ਮੇਰਾ ਪ੍ਰਭ ਭਰਪੂਰ ਰਹੇ ਆ ਸਭ ਥਾਈਂ। ਭਾਈ ਉਹ ਮੇਰਾ ਵਾਹਿਗੁਰੂ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ, ਸਭ ਥਾਵਾਂ 'ਤੇ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਕੋਈ ਵੀ ਐਸੀ ਥਾਂ ਨਹੀਂ ਜਿੱਥੇ ਮੇਰਾ ਵਾਹਿਗੁਰੂ ਨਹੀਂ ਹੈ।
ਪ੍ਰਸਾਦੀ ਕਰ ਹੀ ਮਹਿ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਗੁਰੂ ਦੀ ਕਿਰਪਾ ਰਾਹੀਂ ਘਰ ਹੀ ਮੈਂ ਪਾਈ, ਉਸਨੂੰ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ। ਭਾਵ ਉਹ ਵਾਹਿਗੁਰੂ ਹੈ ਅਤੇ ਸਰਵ ਵਿਆਪਕ, ਪਰ ਜਿਹਨੂੰ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ, ਅਤੇ ਮਿਲਦਾ ਵੀ ਅੰਦਰੋਂ ਹੈ, ਬਾਹਰੋਂ ਨਹੀਂ। ਇਹ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਈ ਹੈ।
ਸਦਾ ਸਰੇ ਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਸਦਾ ਸਰੇ ਵੀ ਉਹ ਹਮੇਸ਼ਾ ਲਈ ਗੁਰੂ ਦੀ ਸੇਵਾ ਕਰਦਾ ਹੈ, ਅਤੇ ਇੱਕ ਮਨ ਧਿਆਈ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਵੀ ਕਰਦਾ, ਸੇਵਾ ਗੁਰੂ ਦੀ ਕਰਦਾ ਅਤੇ ਸਿਮਰਨ ਨਿਰੰਕਾਰ ਦਾ ਕਰਦਾ। ਗੁਰਮੁਖ ਸੱਚ ਸਮਾਵਣਿਆ, ਇਸ ਤਰ੍ਹਾਂ ਭਾਈ ਗੁਰਮੁਖ ਵਿਅਕਤੀ ਉਹ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ।
ਵਾਰੀ ਜਿਉ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਜਗ ਜੀਵਨ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਉਹ ਵਾਹਿਗੁਰੂ ਸਾਰੇ ਜਗ ਦਾ ਜੀਵਨ ਹੈ, ਨਿਰਭਉ ਵੀ ਹੈ ਅਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਵੀ ਹੈ। ਗੁਰਮਤਿ ਨੂੰ ਧਾਰਨ ਕਰਕੇ ਅਤੇ ਉਹ ਸਹਿਜ ਉਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਗੁਰਮੁਖ ਸਮਾ ਜਾਂਦੇ ਨੇ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਧਰ ਮੈਂ ਧਰਤੀ ਧੌਲ ਪਾਤਾਲਾ,
ਪਰ ਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਇਹ ਨਾ ਸਮਝੋ ਵੀ ਇਹ ਸਾਡਾ ਸਰੀਰ ਤੇ ਬੜਾ ਛੋਟਾ ਹੈ, ਇਹਦੇ ਵਿੱਚ ਰੱਬ ਕਿਵੇਂ ਰਹਿ ਸਕਦਾ। ਪਿੱਛੇ ਵੀ ਗੁਰੂ ਮਹਾਰਾਜ ਨੇ ਸ਼ਬਦ ਵਿੱਚ ਆਖਿਆ ਸੀ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਇਹ ਸਰੀਰ ਇੱਕ ਐਸੀ ਗੁਫਾ ਹੈ ਜਿਹਦੇ ਵਿੱਚ ਅਖੁੱਟ ਖਜ਼ਾਨਾ ਵਾਹਿਗੁਰੂ ਨੇ ਰੱਖਿਆ ਹੋਇਆ, ਐਸੀਆਂ ਗੁਪਤ ਅਤੇ ਪ੍ਰਗਟ ਸ਼ਕਤੀਆਂ ਅਤੇ ਐਸੇ ਗੁਣ ਵਾਹਿਗੁਰੂ ਨੇ ਰੱਖੇ ਹੋਏ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਸਮਝਣਾ ਵੀ ਅੰਦਾਜ਼ਾ ਲਾਉਣਾ ਵੀ ਔਖਾ। ਹਜ਼ੂਰ ਕਹਿੰਦੇ ਨੇ ਕਰਮ ਹੈ ਧਰਤੀ ਤੌਲ ਪਾਤਾਲਾ, ਇਸ ਘਰ ਦੇ ਅੰਦਰ ਹੀ ਧਰਤੀ ਵੀ ਹੈ ਅਤੇ ਤੌਲਾ ਵੀ ਹੈ ਅਤੇ ਪਾਤਾਲ ਵੀ ਹੈ। ਕਰਮ ਹੈ ਧਰਤੀ, ਇਸ ਸਰੀਰ ਦੇ ਅੰਦਰ ਧਰਤੀ ਵੀ ਹੈ, ਧਰਤੀ ਤੋਂ ਮੁਰਾਦ ਹੈ ਜਿਹੜੀ ਗੁਰਮੁਖਾਂ ਦੀ ਬੁੱਧੀ ਹੈ ਉਹ ਧਰਤੀ ਹੈ, ਅਤੇ ਇਸ ਘਰ ਦੇ ਵਿੱਚ ਤੌਲਾ ਵੀ ਹੈ। ਤੌਲਾ ਕੀ ਹੈ? ਧਰਮ, ਤੌਲ ਧਰਮ ਦਇਆ ਕਾ ਪੂਤ, ਇਹ ਧਰਮ ਰੂਪ ਤੌਲਾ ਵੀ ਗੁਰਮੁਖਾਂ ਦੇ ਸਰੀਰ ਵਿੱਚ ਹੀ ਹੈ। ਅਤੇ ਪਾਤਾਲਾ ਅਤੇ ਪਾਤਾਲ ਦਾ ਅਰਥ ਹੈ ਪੈਰਾਂ ਦੇ ਤਲੇ ਹੋਣਾ, ਭਾਵ ਨਿਮਰਤਾ ਧਾਰਨ ਕਰਨੀ। ਪਵੋ ਚਰਨਾ ਤਾਲੀ ਉਪਰੇ ਆਵੋ, ਐਸੀ ਸੇਵਕ ਮਾਵੋ, ਜਿਹੜੇ ਐਸੇ ਦੇਵੀ ਗੁਣ ਨੇ ਇਹ ਉਹਨਾਂ ਗੁਰਮੁਖਾਂ ਦੇ ਅੰਦਰ ਵਸਦੇ ਨੇ। ਅਥਵਾ ਕਰਮ ਹੈ ਧਰਤੀ ਤੌਲ ਪਾਤਾਲਾ, ਧਰਤੀ ਦਾ ਅਰਥ ਹੈ ਜਿਹੜੇ ਧਰਤੀ ਦੇ ਗੁਣ ਨੇ, ਖਿਮਾ ਸਹਿਣਸ਼ੀਲਤਾ ਆਦਿਕ, ਇਹ ਜਿਹੜੇ ਗੁਣ ਨੇ ਗੁਰਮੁਖਾਂ ਦੇ ਸਰੀਰ ਵਿੱਚ ਹੁੰਦੇ ਨੇ। ਅਤੇ ਤੌਲ ਧਰਮ ਰੂਪੀ ਤੌਲਾ ਵੀ ਉਹਨਾਂ ਗੁਰਮੁਖਾਂ ਦੇ ਅੰਦਰ ਵਸਿਆ ਹੁੰਦਾ, ਵੀ ਜਿਹੜਾ ਦਇਆ ਦਾ ਪੁੱਤਰ ਹੈ ਅਤੇ ਸੰਤੋਖ ਦਾ ਪੁੱਤਰ ਹੈ ਪਾਤਾਲਾ, ਅਤੇ ਪਾਤਾਲ ਤੋਂ ਭਾਵ ਹੈ ਨਿਮਰਤਾ ਦਾ, ਵੀ ਨਿਮਰਤਾ ਵੀ ਉਹਨਾਂ ਗੁਰਮੁਖਾਂ ਦੇ ਅੰਦਰ ਹੁੰਦੀ ਹੈ।
ਰਹੀ ਮੈਂ ਪ੍ਰੀਤਮ ਸਦਾ ਹੈ ਬਾਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਪ੍ਰੀਤਮ ਪਿਆਰਾ ਪ੍ਰਭੂ ਜੋ ਹਮੇਸ਼ਾ ਲਈ ਬਾਲਾ ਦਾ ਅਰਥ ਹੈ ਵੀ ਚੜ੍ਹਦੀ ਜਵਾਨੀ ਵਾਲਾ ਹੈ, ਉਹ ਵੀ ਘਰ ਦੇ ਵਿੱਚ ਹੀ ਹੈ। ਬਾਲਾ ਸ਼ਬਦ ਇਹ ਵੱਡੇ ਦਾ ਵੀ, ਬਾਲਾ ਦਾ ਅਰਥ ਵੱਡਾ ਵੀ ਹੈ ਅਤੇ ਬਾਲ ਦੇ ਅਰਥ ਹੋਰ ਵੀ ਕਈ ਨੇ, ਬਾਲਾ ਇਸਤਰੀ ਨੂੰ ਵੀ ਭਾਵੇਂ ਕਹਿ ਦਿੰਦੇ ਨੇ, ਪਰ ਇੱਥੇ ਪ੍ਰਕਰਨ ਚੱਲ ਰਿਹਾ ਹੈ ਵਾਹਿਗੁਰੂ ਪਰਮੇਸ਼ਰ ਦਾ। ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਬਾਲਾ ਦਾ ਅਰਥ ਵੀ ਚੜ੍ਹਦੀ ਜਵਾਨੀ ਵਾਲਾ, ਬਹੁਤ ਉੱਚਾ, ਬਹੁਤ ਸ਼ਕਤੀਸ਼ਾਲੀ, ਬੜਾ ਫੁਰਤੀਲਾ ਉਹ ਪ੍ਰੀਤਮ ਪਿਆਰਾ ਪ੍ਰਭੂ, ਉਹ ਵੀ ਸਾਡੇ ਘਰ ਦੇ ਵਿੱਚ ਹੀ ਵਸ ਰਿਹਾ ਹੈ।
ਸਦਾ ਆਨੰਦ ਰਹੇ ਸੁਖਦਾਤਾ, ਗੁਰਮਤ ਸਹਿਜ ਸਮਾਵਣਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦਾ ਆਨੰਦ ਰਹੇ ਸੁਖਦਾਤਾ, ਉਹ ਸੁੱਖਾਂ ਦਾ ਦਾਤਾ ਵਾਹਿਗੁਰੂ, ਬਈ ਉਹ ਹਮੇਸ਼ਾ ਲਈ ਆਪਣੇ ਆਨੰਦ ਵਿੱਚ ਹੀ ਮਗਨ ਹੋ ਕੇ ਰਹਿੰਦਾ ਹੈ। ਗੁਰਮਤ ਸਹਿਜ ਸਮਾਵਣਿਆ, ਜਿਹੜੇ ਗੁਰਮੁਖ ਜਾਨ ਹਨ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਅਤੇ ਸਹਿਜ ਗਿਆਨ ਰਾਹੀਂ ਅਤੇ ਆਤਮਕ ਅਡੋਲ ਅਵਸਥਾ ਰਾਹੀਂ ਉਹਦੇ ਵਿੱਚ ਸਮਾਵਣਿਆ ਲੀਨ ਹੁੰਦੇ ਹਨ।
ਆਇਆ ਅੰਦਰ ਹਾਂ ਮੈਂ ਮੇਰਾ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਇਸ ਗੁਫਾ ਮੈਂ ਅਖੁੱਟ ਭੰਡਾਰਾ, ਹੋਰ ਕੀ ਹੈ ਸਰੀਰ ਦੇ ਅੰਦਰ, ਇਸ ਕਾਇਆ ਅੰਦਰ ਹਉਮੈ ਮੇਰਾ, ਇਸ ਕਾਇਆ ਦੇ ਅੰਦਰ ਭਾਈ ਹਉਮੈ ਵੀ ਹੈ ਅਤੇ ਮੇਰਾ ਦਾ ਅਰਥ ਹੈ ਜਿਹੜੀ ਮੇਰ ਤੇਰ ਹੈ ਝੂਠੀ, ਇਹ ਵੀ ਤਾਂ ਸਾਡੇ ਅੰਦਰ ਹੀ ਹੈ ਨਾ। ਜਰਾ ਧਿਆਨ ਦੇ ਨਾਲ ਦੇਖੋ, ਹਉਮੈ ਵੀ ਅਤੇ ਮੇਰਾ ਦਾ ਅਰਥ ਹੈ ਜਿਹੜੀ ਝੂਠੀ ਮੇਰ ਤੇਰ ਹੈ, ਝੂਠੀ ਮਮਤਾ, ਇਹ ਵੀ ਸਾਡੇ ਅੰਦਰ ਹੀ ਵਾਹਿਗੁਰੂ ਨੇ ਪੈਦਾ ਕੀਤੀ ਹੋਈ ਹੈ।
ਮਨ ਮਰਨ ਨਾ ਚੁਕੈ ਫੇਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਹਉਮੈ ਅਤੇ ਝੂਠੀ ਮੇਰ ਦਾ ਸਦਕਾ ਹੀ ਇਹ ਜਿਹੜਾ ਜੰਮਣ ਅਤੇ ਮਰਨ ਦਾ ਫੇਰਾ ਦਾ ਅਰਥ ਚੱਕਰ ਪਿਆ ਹੋਇਆ ਹੈ, ਇਹ ਕਦੇ ਵੀ ਨਹੀਂ ਖਤਮ ਹੁੰਦਾ। ਜਿੰਨਾ ਚਿਰ ਮੈਂ ਅਤੇ ਮੇਰੀ ਨਹੀਂ ਅੰਦਰੋਂ ਨਿਕਲਦੀ, ਉਨਾ ਚਿਰ ਤੱਕ ਜੰਮਣ ਮਰਨ ਦਾ ਚੱਕਰ ਵੀ ਨਹੀਂ ਮੁੱਕ ਸਕਦਾ।
ਗੁਰਮੁਖ ਹੋਵੈ ਸੋ ਹਾਂ ਮੈਂ ਮਾਰੇ, ਸੱਚੋ ਸੱਚ ਧਿਆਵਣਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹ ਆਪਣੀ ਹਉਮੈ ਨੂੰ ਮਾਰਦਾ, ਅਤੇ ਹਉਮੈ ਨੂੰ ਕਿਵੇਂ ਮਾਰਦਾ? ਸੱਚੋ ਸੱਚ ਧਿਆਵਣਿਆ, ਉਹ ਸੱਚ ਹੀ ਸੱਚ ਨੂੰ, ਭਾਵ ਨਿਰੋਲ ਸੱਚੇ ਨਾਮ ਨੂੰ ਹੀ ਧਿਆਉਂਦਾ ਹੈ, ਤੇ ਨਾਮ ਦੁਆਰਾ ਸਤਿਸ਼੍ਰੀ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਕਿਉਂਕਿ ਸਿਮਰਨ ਹੀ ਇੱਕ ਐਸਾ ਸਾਧਨ ਹੈ ਜਿਹਦੇ ਨਾਲ ਹਉਮੈ ਖਤਮ ਹੁੰਦੀ ਹੈ।
ਪਾਇਆ ਅੰਦਰ ਪਾਪ ਪੁੰਨ ਦੋਏ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਸਰੀਰ ਦੇ ਵਿੱਚ ਹੋਰ ਕੀ ਹੈ? ਹਜ਼ੂਰ ਕਹਿੰਦੇ ਇਸ ਕਾਇਆਂ ਦੇ ਅੰਦਰ ਇਹ ਪਾਪ ਤੇ ਪੁੰਨ ਦੋ ਭਰਾ ਨੇ, ਇਹ ਵੀ ਸਾਡੇ ਅੰਦਰ ਹੀ ਵਸ ਰਹੇ ਨੇ। ਇੱਕ ਪਾਪ ਹੈ, ਦੂਸਰਾ ਪੁੰਨ ਹੈ। ਤੇ ਪਾਪ ਕਹਿੰਦੇ ਨੇ ਮਾੜੇ ਕੰਮ ਨੂੰ, ਤੇ ਪੁੰਨ ਕਹਿੰਦੇ ਨੇ ਪਵਿੱਤਰ ਕਰਮ ਨੂੰ, ਵੀ ਜਿਹੜੇ ਚੰਗੇ ਮਾੜੇ ਅਸੀਂ ਕੰਮ ਕਰਦੇ ਹਾਂ ਉਹਨਾਂ ਦੇ ਸੰਸਕਾਰ ਵੀ ਸਾਡੇ ਅੰਦਰ ਹੀ ਨੇ। ਅਸਲੀ ਜਿਹੜੇ ਪੁੰਨ ਤੇ ਪਾਪ ਨੇ ਨਾ, ਇਹਨਾਂ ਦੀ ਪਰਿਭਾਸ਼ਾ ਬਈ ਜਿਹੜੇ ਸਾਡੇ ਸਿਆਣੇ ਵਿਦਵਾਨ ਮਹਾਂਪੁਰਖ ਨੇ ਉਹਨਾਂ ਨੇ ਹੀ ਬਣਾਈ ਹੈ, ਵੀ ਜਿਹੜਾ ਧਰਮ ਤੋਂ ਉਲਟ ਕੰਮ ਹੈ ਉਹਨੂੰ ਪਾਪ ਆਖਿਆ ਜਾਂਦਾ, ਜਿਹੜਾ ਧਰਮ ਦੇ ਅਨੁਕੂਲ ਕੰਮ ਹੈ ਉਹਨੂੰ ਪੁੰਨ ਆਖਿਆ ਜਾਂਦਾ। ਪਰ ਹਜ਼ੂਰ ਕਹਿੰਦੇ ਨੇ ਹੈ ਪਾਪ ਤੇ ਪੁੰਨ ਦੋਵੇਂ ਹੀ ਭਰਾ, ਕਿਉਂਕਿ ਗੁਰਮਤਿ ਦਾ ਸਿਧਾਂਤ ਇਸ ਤੋਂ ਮਹਾਨ ਉਚੇਰਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਇਹਦੇ ਬਾਰੇ ਇਹਦੇ ਇਸ ਬਾਣੀ ਵਿੱਚ ਇਸੇ ਸ਼ਬਦ ਵਿੱਚ ਸਪਸ਼ਟ ਕੀਤਾ ਹੈ ਵੀ ਇਸ ਕਾਇਆਂ ਦੇ ਅੰਦਰ ਪਾਪ ਤੇ ਪੁੰਨ ਦੋਵੇਂ ਭਰਾ ਵੱਸਦੇ ਨੇ। ਪਾਪ ਨੇਕੀ ਤੇ ਬਦੀ, ਚੰਗਿਆਈ ਤੇ ਬੁਰਿਆਈ, ਇਹ ਦੋਵੇਂ ਭਰਾ ਦੋਵੇਂ ਭੈਣਾਂ ਸਾਡੀਆਂ ਅੰਦਰ ਵੱਸ ਰਹੀਆਂ ਨੇ। ਅੱਗੇ ਹਜ਼ੂਰ ਫਰਮਾਉਂਦੇ ਹਨ
ਦੁਹੀ ਮਿਲ ਕੇ ਸ੍ਰਿਸ਼ਟੀ ਉਪਾਈ।
ਇਹਨਾਂ ਦੋਹਾਂ ਨੇ ਮਿਲ ਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਕਿਉਂਕਿ ਧਰਮ ਸ਼ਾਸਤਰਾਂ ਦਾ ਇਹ ਸਿਧਾਂਤ ਹੈ ਵੀ ਜਿਹੜਾ ਮਨੁੱਖ ਬਹੁਤੇ ਪੁੰਨ ਕਰਮ ਕਰਦਾ ਉਹ ਦੇਵਤਾ ਬਣ ਜਾਂਦਾ, ਤੇ ਜਿਹੜਾ ਪੁੰਨ ਪਾਪ ਮਿਸ਼ਰਤ ਕੰਮ ਕਰਦਾ ਉਹਨੂੰ ਮਨੁੱਖਾ ਦੇ ਮਿਲ ਜਾਂਦੀ ਹੈ, ਤੇ ਜਿਹੜਾ ਪਾਪ ਕਰਦਾ ਤੇ ਉਹਨੂੰ ਪਾਇਤ੍ਰਿਕ ਜੂਨਾਂ ਪ੍ਰਾਪਤ ਹੁੰਦੀਆਂ ਨੇ। ਇਸ ਢੰਗ ਦੇ ਨਾਲ ਇਹ ਪੁੰਨ ਤੇ ਪਾਪ ਦੋਹਾਂ ਭਰਾਵਾਂ ਨੇ ਰਲ ਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ।
ਹੋਵੇ ਮਾਰ ਜਾਏ ਇੱਕ ਤਕਾਰ ਆਵੇ ਗੁਰਮਤ ਸਹਿਜ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਇਹ ਪੁੰਨ ਤੇ ਪਾਪ ਦੋਨਾਂ ਭਰਾਵਾਂ ਨੂੰ ਹੀ ਮਾਰ ਕੇ, ਦੋਵੇਂ ਮਾਰ ਦੋਵਾਂ ਨੂੰ ਮਾਰ ਕੇ ਜਾਏ ਇਕਤ ਕਰ ਆਵੇ, ਤੇ ਭਾਈ ਉਹ ਦੋਹਾਂ ਨੂੰ ਮਾਰ ਕੇ ਤੇ ਫਿਰ ਅੱਗੇ ਜਾ ਕੇ ਏਕਤਾ ਦੇ ਘਰ ਦੇ ਵਿੱਚ ਆ ਕੇ ਟਿਕ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਪੁੰਨ ਤੇ ਪਾਪ ਭਰਾ ਇਸ ਲਈ ਨੇ, ਜੇ ਪੁੰਨ ਹੈ ਉਹਦੇ ਬਰਾਬਰ ਪਾਪ ਖੜਾ, ਤੇ ਜੇ ਪਾਪ ਹੈ ਉਹਦੇ ਬਰਾਬਰ ਪੁੰਨ ਖੜਾ। ਜੇ ਪਾਪ ਨਿਕਲ ਜਾਵੇ ਤੇ ਪੁੰਨ ਵੀ ਨਹੀਂ ਖੜ ਸਕਦਾ, ਜੇ ਪੁੰਨ ਨਿਕਲ ਜਾਵੇ ਤੇ ਪਾਪ ਨਹੀਂ ਖੜ ਸਕਦਾ। ਇਹਨਾਂ ਦੋਹਾਂ ਦਾ ਆਪਸ ਵਿੱਚ ਸੰਬੰਧ ਹੈ, ਚੰਗਿਆਈ ਤੇ ਬੁਰਿਆਈ ਦਾ, ਨੇਕੀ ਤੇ ਬਦੀ ਦਾ। ਪਰ ਜਿਹੜੇ ਗੁਰਮੁਖ ਨੇ ਇਹ ਪੁੰਨ ਤੇ ਪਾਪ ਨੂੰ ਇੱਕੋ ਜਿਹਾ ਹੀ ਸਮਝਦੇ ਨੇ। ਜਿਹੜਾ ਪਾਪ ਹੈ ਲੋਹੇ ਦੀ ਬੇੜੀ ਹੈ ਤੇ ਪੁੰਨ ਸੋਨੇ ਦੀ ਬੇੜੀ ਹੈ, ਪਾਪ ਲੋਹੇ ਦਾ ਪਿੰਜਰਾ ਤੇ ਪੁੰਨ ਜਿਹੜਾ ਸੋਨੇ ਦਾ ਪਿੰਜਰਾ, ਤੇ ਗੁਰਮੁਖ ਦੋਹਾਂ ਨੂੰ ਹੀ ਬੰਧਨ ਦਾ ਕਾਰਨ ਸਮਝਦੇ ਨੇ, ਕਿਉਂਕਿ ਪੁੰਨੀ ਤੇ ਪਾਪੀ ਦੋਹਾਂ ਨੂੰ ਧਰਮਰਾਜ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਦੇਣ ਲਈ ਹਾਜ਼ਰ ਹੋਣਾ ਪੈਂਦਾ। ਤੇ ਦੂਸਰੇ ਪਾਸੇ ਗੁਰਮਤਿ ਦਾ ਸਿਧਾਂਤ ਹੈ ਨਾਮ ਦਾ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪੁੰਨ ਪਾਪ ਦਾ ਜਿਹੜਾ ਫਲ ਹੈ, ਪੁੰਨੀ ਰੱਬ ਦੇ ਨੇੜੇ ਹੋ ਜਾਂਦਾ, ਪਾਪੀ ਰੱਬ ਤੋਂ ਦੂਰ ਚਲਿਆ ਜਾਂਦਾ, ਪਰ ਰੱਬ ਨੂੰ ਮਿਲ ਦੋਵੇਂ ਨਹੀਂ ਸਕਦੇ। ਇਸੇ ਲਈ ਰੱਬ ਨੂੰ ਮਿਲਣ ਦਾ ਤਰੀਕਾ ਇਹਨਾਂ ਦੋਹਾਂ ਤੋਂ ਵੱਖਰਾ ਹੈ, ਉਹ ਹੈ ਨਾਮ ਦਾ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਇਸੇ ਲਈ ਹਜ਼ੂਰ ਕਹਿੰਦੇ ਨੇ ਦੋਵੇਂ ਮਾਰ ਜਾਏ, ਦੋਹਾਂ ਨੂੰ ਮਾਰ ਕੇ ਉਹ ਅੱਗੇ ਏਕਤਾ ਦੇ ਘਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਟਿਕਦੇ ਨੇ, ਤੁਰੀ ਅਵਸਥਾ ਵਿੱਚ ਜਾ ਕੇ ਟਿਕਦੇ ਨੇ, ਸਹਿਜ ਅਵਸਥਾ ਵਿੱਚ ਟਿਕਦੇ ਨੇ, ਅਤੇ ਜਿਹੜੀ ਸਹਿਜ ਅਵਸਥਾ ਹੈ ਉੱਥੇ ਜਾ ਕੇ ਪੁੰਨ ਪਾਪ ਦਾ ਅਵਮਾਨ ਖਤਮ ਹੋ ਜਾਂਦਾ, ਗੁਰਮਤਿ ਸਹਿਜ ਸਮਾਵਣੇ। ਇਸ ਤਰ੍ਹਾਂ ਭਾਈ ਜਿਹੜੇ ਗੁਰਮੁਖ ਜਨ ਨੇ ਬਈ ਉਹ ਉਸ ਸਹਿਜ ਅਵਸਥਾ ਵਿੱਚ ਜਾ ਕੇ ਲੀਨ ਹੁੰਦੇ ਹਨ।
ਕਰਹੀ ਮਾਹੇ ਦੂਜੇ ਪਾਏ ਅਨੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਸਰੀਰ ਦੇ ਵਿੱਚ ਬਹੁਤ ਕੁਝ ਵਾਹਿਗੁਰੂ ਨੇ ਰੱਖਿਆ ਹੋਇਆ ਹੈ, ਇਸੇ ਸਰੀਰ ਰੂਪੀ ਘਰ ਦੇ ਅੰਦਰ ਦੂਜੇ ਭਾਵ ਦੇ ਵਿੱਚ ਲੱਗਣ ਕਰਕੇ ਤੇ ਹਨੇਰਾ, ਇਹ ਅਗਿਆਨ ਦਾ ਹਨੇਰਾ ਤੇ ਮੋਹ ਮਾਇਆ ਦਾ ਅੰਧਕਾਰ ਵੀ ਛਾਇਆ ਹੋਇਆ ਹੈ।
ਜਾਣਨ ਹੋਵੇ ਛੋੜੇ ਹਾਂ ਮੈਂ ਮੇਰਾ,
ਜਦੋਂ ਪਾਈ ਦੇਵੀ ਗਿਆਨ ਦਾ ਚਾਨਣ ਹੋ ਜਾਵੇ ਸਾਡੇ ਹਿਰਦੇ ਅੰਦਰ, ਇਸ ਸਰੀਰ ਰੂਪੀ ਘਰ ਦੇ ਅੰਦਰ, ਤੇ ਫਿਰ ਹੀ ਇਹ ਮਨੁੱਖ ਝੂਠੀ ਜਿਹੜੀ ਹਉਮ ਹੈ ਤੇ ਮੇਰਾ ਦਾ ਅਰਥ ਹੈ ਝੂਠੀ ਮਮਤਾ, ਮੇਰ ਤੇਰ ਇਹਨੂੰ ਛੱਡਦਾ ਹੈ।
ਪਰ ਗਟ ਸ਼ਬਦ ਹੈ ਸੁਖ ਦਾਤਾ, ਅਨੰਦਨ ਨਾਮ ਧਿਆਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਗਟ ਸ਼ਬਦ ਹੈ ਸੁਖਦਾਤਾ, ਸੁੱਖਾਂ ਦਾ ਦਾਤਾ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਵੀ ਇਹ ਸਰੀਰ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ। ਤੇ ਇਹਨੂੰ ਪ੍ਰਗਟ ਕਰਨ ਦਾ ਸਾਧਨ ਕੀ ਹੈ? ਅਨੰਦਨ ਨਾਮ ਧਿਆਵਣਿਆ। ਤੇ ਗੁਰਮੁਖ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ, ਸਿਮਰਨ ਕਰਦੇ ਨੇ, ਤੇ ਫਿਰ ਉਹਨਾਂ ਦੇ ਅੰਦਰੋਂ ਹੀ ਉਹ ਸ਼ਬਦ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ।
ਅੰਤਰ ਜੋਤ ਪ੍ਰਗਟ ਪਾ ਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸੇ ਹੀ ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਵੀ ਵਸ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪ੍ਰਗਟ ਪਾ ਸਾਰਾ, ਜਿੰਨਾ ਵੀ ਪਸਾਰਾ ਬਾਹਰ ਪ੍ਰਗਟ ਅਸੀਂ ਦੇਖ ਰਹੇ ਹਾਂ ਇਹ ਸਾਡੇ ਅੰਦਰ ਵੀ ਵਸ ਰਿਹਾ ਹੈ।
ਸਾਖੀ ਮਿਟਿਆ ਅੰਧਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਗੁਰੂ ਦੀ ਸਾਖੀ ਸਿੱਖਿਆ ਤੇ ਅਮਲ ਕੀਤਾ, ਗੁਰੂ ਦੀ ਸਿੱਖਿਆ ਨੂੰ ਕਮਾਇਆ, ਤੇ ਫਿਰ ਮਨ ਦੇ ਵਿੱਚੋਂ ਅਗਿਆਨ ਦਾ, ਭਰਮ ਦਾ, ਮੋਹ ਮਾਇਆ ਦਾ ਹਨੇਰਾ ਮਿਟ ਗਿਆ, ਤੇ ਇਸ ਢੰਗ ਦੇ ਨਾਲ ਫਿਰ ਅੰਦਰੋਂ ਸਭ ਕੁਛ ਨਜ਼ਰ ਆਉਣ ਲੱਗ ਪਿਆ।
ਅਮਲ ਬਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਮਲ ਵਿਗਾਸ, ਹੁਣ ਹਿਰਦਾ ਰੂਪੀ ਕਮਲ ਵਿਗਾਸ ਦਾ ਅਰਥ ਹੈ ਭਾਈ ਇਹ ਵੀ ਖੁਸ਼ੀਆਂ ਦੇ ਖੇੜੇ ਵਿੱਚ ਟਹਿਕ ਉੱਠਿਆ ਹੈ, ਸਦਾ ਸੁਖ ਪਾਇਆ। ਤੇ ਭਾਈ ਗੁਰਮੁਖਾਂ ਨੇ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ। ਉਹ ਕਿਵੇਂ? ਜੋਤੀ ਜੋਤ ਮਿਲਾਵਣਿਆ, ਉਹ ਆਪਣੀ ਪਰਤਕ ਜੋਤ ਆਤਮਾ ਨੂੰ ਉਸ ਜਾਗਤ ਜੋਤ ਅਕਾਲ ਪੁਰਖ ਦੇ ਵਿੱਚ ਮਿਲਾ ਲੈਂਦੇ ਹਨ।
ਅੰਦਰ ਮਹਿਲ ਰਤਨੀ ਪਰੇ ਭੰਡਾਰਾ।
ਇਸ ਗੁਫਾ ਮੈਂ ਖੁੱਟ ਭੰਡਾਰਾ ਦਾ ਸਤਿਗੁਰੂ ਮਹਾਰਾਜ ਖੁਲਾਸਾ ਕਰ ਰਹੇ ਨੇ ਵੀ ਅੰਤਰ ਮਹਿਲ ਰਤਨੀ ਪਰੇ ਭੰਡਾਰਾ, ਸਾਡੇ ਅੰਦਰ ਪਾਈ ਮਹਿਲ ਵੀ ਨੇ, ਜਿਵੇਂ ਦਸਵਾਂ ਦੁਆਰ ਹੈ, ਗਿਆਨ ਦੀਆਂ ਸੱਤ ਭੂਮਿਕਾ ਨੇ, ਇਹ ਅੰਦਰਲੇ ਮਹਿਲ ਨੇ, ਤੇ ਮਹਾਨ ਰਤਨਾਂ ਦੇ ਵੀ ਭੰਡਾਰੇ ਭਰੇ ਹੋਏ ਨੇ, ਭਾਵ ਜਿਹੜੇ ਸ਼ੁਭ ਗੁਣ ਨੇ ਵੈਰਾਗ ਆਦਿਕ ਤੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਤੇ ਗੁਰਕਾ ਸ਼ਬਦ ਰਤਨ ਕੀਰਤਨ ਨਿਰਮੋਲਕ ਹੀਰਾ, ਇਹ ਵੀ ਸਾਰੇ ਭੰਡਾਰੇ ਅੰਦਰੇ ਭਰੇ ਹੋਏ ਹਨ।
ਗੁਰਮੁਖ ਪਾਏ ਨਾਮ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਅਪਾਰਾ ਉਸ ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਦਰੋਂ ਹੀ ਪ੍ਰਾਪਤ ਕਰਦੇ ਹਨ।
ਗੁਰਮੁਖ ਵਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਹਨ, ਗੁਰਮੁਖ ਵਣਜੇ ਸਦਾ ਵਪਾਰੀ, ਭਾਈ ਗੁਰਮੁਖ ਜਿਹੜੇ ਨਾਮ ਦੇ ਵਪਾਰੀ ਨੇ ਉਹ ਹਮੇਸ਼ਾ ਲਈ ਨਾਮ ਦਾ ਹੀ ਵਣਜ ਕਰਦੇ ਨੇ। ਲਾਹਾ ਨਾਮ ਸਦ ਪਾਵਣਿਆ, ਤੇ ਵਾਹਿਗੁਰੂ ਦੇ ਨਾਮ ਦਾ ਹੀ ਲਾਹਾ ਹਮੇਸ਼ਾ ਲਈ ਪ੍ਰਾਪਤ ਕਰਦੇ ਹਨ।
ਆਪੇ ਵਥ ਰਾਖੈ ਆਪੇ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਨਾਮ ਰੂਪੀ ਵਸਤੂ ਨੂੰ ਸਾਡੇ ਅੰਦਰ ਟਿਕਾ ਕੇ ਰੱਖਦਾ ਹੈ, ਤੇ ਆਪ ਹੀ ਪਾਈ ਉਸ ਨੂੰ ਦਿੰਦਾ ਵੀ ਹੈ। ਭਾਵ ਜਦੋਂ ਵਾਹਿਗੁਰੂ ਦਿਆਲ ਹੋ ਜਾਵੇ ਤੇ ਫਿਰ ਉਸ ਵਸਤੂ ਨੂੰ ਅੰਦਰੋਂ ਹੀ ਪ੍ਰਗਟ ਕਰ ਦਿੰਦਾ ਹੈ।
ਗੁਰਮੁਖ ਵਣ ਜਹਿ ਕੇਈ ਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੋਈ ਕੋਈ ਗੁਰਮੁਖ ਵਪਾਰੀ ਵੀ ਇਸ ਨਾਮ ਰੂਪੀ ਵਸਤੂ ਦਾ ਵਣਜ ਕਰਦੇ ਨੇ। ਆਪ ਨਾਮ ਜਪਣਾ, ਦੂਸਰਿਆਂ ਨੂੰ ਜਪਾਉਣਾ, ਇਹ ਸੱਚਾ ਵਣਜ ਗੁਰਮੁਖ ਜਨ ਕਰਦੇ ਹਨ।
ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਮੇਰਾ ਵਾਹਿਗੁਰੂ ਨਦਰ ਕਰੇ, ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਸੋ ਪਾਏ ਉਹ ਇਸ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰਦਾ ਹੈ। ਕਰ ਕਿਰਪਾ ਮਨ ਵਸਾਵਣਿਆ, ਤੇ ਫਿਰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਤੇ ਇਸ ਨਾਮ ਨੂੰ ਉਹਦੇ ਮਨ ਦੇ ਵਿੱਚ ਵਸਾ ਦਿੰਦਾ। ਪਹਿਲਾਂ ਜਿਸ ਉੱਤੇ ਮਿਹਰ ਦੀ ਨਿਗਾਹ ਕਰੇ ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਤੇ ਫਿਰ ਇਸ ਦਾਤ ਨੂੰ ਪ੍ਰਾਪਤ ਕਰਕੇ ਜਿਨ੍ਹਾਂ ਤੇ ਮਾਲਕ ਵਾਹਿਗੁਰੂ ਕਿਰਪਾ ਕਰ ਦੇਵੇ, ਤੇ ਫਿਰ ਉਹ ਗੁਰਮੁਖ ਪਿਆਰੇ ਆਪਣੇ ਮਨ ਦੇ ਵਿੱਚ ਇਸ ਨੂੰ ਵਸਾ ਲੈਂਦੇ ਨੇ, ਤੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਵਸ ਜਾਂਦੀ ਹੈ ਤੇ ਫਿਰ ਉਹ ਨਿਹਾਲ ਹੋ ਜਾਂਦੇ ਨੇ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨ੍ਹਾਂ ਕੇ ਕਾਮਾਂ। ਇਹ ਐਸੀ ਪਾਵਨ ਪਵਿੱਤਰ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ, ਆਪਾਂ ਇਸ ਨੂੰ ਸੁਣਿਆ, ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪੇ ਵਸ ਰਾਖੈ ਆਪੇ ਦੇ, ਗੁਰਮੁਖ ਵਣ ਜਹਿ ਕੇਈ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।